ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਾਗਤ ਜੋਤ ਚਪੈ ਨਿਸਵਸਰ, ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਵਰਤ, ਮੋਹ ਗੋਰਮੜੀ ਮਟ ਭੂਲ ਨ ਮਾਨੈ। ਤੀਰਥ ਦਾਨ ਦਇਆ ਤਵ ਸੰਜਮ, ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਜੋਤ ਜਗੈ ਘਟ ਮੈਂ ਤਵ ਖਾਲਸ ਤਾਹੇ ਨਿਖਾਲਸ ਜਾਨੈ। ਜੁੱਧ ਜਿੱਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ। ਅਗ ਔਗ ਟੈ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਥਾਮ ਪਰੇ। ਇਨਹੀ ਕੇ ਪ੍ਰਸਾਦ ਸੋ ਵਿਦਿਆ ਲੈ, ਇਨਹੀ ਕੀ ਕਿਰਪਾ ਸਭ ਸ਼ਤਰੂ ਮਰੇ। ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨੇਮੋ ਸੋ ਗਰੀਬ ਕਰੋਰ ਪਰੇ। ਸੇਵ ਕਰੇ ਇਨਹੀ ਕੀ ਭਾਵਤ, ਔਰ ਕੀ ਸੇਵ ਸੁਹਾਤ ਨ ਜੀ ਕੋ। ਦਾਨ ਦਇਓ ਇਨਹੀ ਕੋ ਭਲੋ, ਔਰ ਆਨ ਕੋ ਦਾਨ ਲਾਗਤ ਨੀ ਕੋ। ਆਗੈ ਫਲੈ ਇਨਹੀ ਕੋ ਦਇਓ, ਜਗ ਮੈਂ ਜਸ ਦੋ ਔਰ ਦਿਓ ਸਾਫੀ ਕੋ। ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲਓ, ਧਨ ਹੈ ਸਭ ਹੀ ਇਨਹੀ ਕੋ। ਸੋ ਕੋ ਟਲ ਗੁਰ ਸੇਵੀਐ, ਇਹ ਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਸੱਜਣ ਸੱਚਾ ਪਾਤਸ਼ਾਹੁ, ਸਿਰ ਸਹਾਉਂਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹੁ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾਂ। ਕਰਮ ਧਰਮ ਪਾਖੰਡ ਜੋ ਦਿਸ ਹੈ, ਤਿੰਨ ਜਮ ਜਾਗਾਤੀ ਲੁਟੈ। ਨਿਰਵਾਣ ਕੀਰਤਨ ਗਾਭੂ ਕਰਤੀ ਕਾ, ਨਿਮਖ ਸਿਮਰਤ ਜਿਤ ਛੂਟੈ। ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾਗਾਤੀ ਲੁਟੈ। ਨਿਰਵਾਣ ਕੀਰਤਨ ਗਾਭੂ ਕਰਤੀ ਕਾ, ਨਿਮਖ ਸਿਮਰਤ ਜਿਤ ਛੂਟੈ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ ਰਹਾਉ। ਕੋਟ ਤੀਰਥ ਮੱਜਨ ਇਸ ਨਾਨਾ, ਇਸ ਕਲਮ ਹੈ ਮੈਲ ਭਰੀਜੈ। ਸਾਧ ਸੰਗ ਜੋ ਹਰ ਗੁਣ ਗਾਵੈ, ਸੋ ਨਿਰਮਲ ਕਰ ਲੀਜੈ। ਵੇਦ ਕਤੇਵ ਸਿਮਰਤ ਸਭ ਸਾਸਤ, ਇਨ ਪੜਿਆ ਮੁਕਤ ਨ ਹੋਈ। ਏਕ ਅੱਖਰ ਜੋ ਗੁਰਮੁਖ ਜਾਪੈ, ਤਿਸਕੀ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚੋਂ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਦਰੈ, ਸੋ ਕਲ ਮਹਿ ਘਟ ਘਟ ਨਾਨਕ ਮਾਝਾ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚੋਂ ਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਦਰੈ, ਸੋ ਕਲ ਮਹਿ ਘਟ ਘਟ ਨਾਨਕ ਮਾਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀ, ਚਿੱਤ ਬਿਰਤੀਆਂ ਇਕਾਗਰ ਕਰੀਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਆਪੋ ਆਪਣੇ ਮਨਾਂ ਨੂੰ ਜੋੜ ਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਪ੍ਰੇਮੀ ਜਨੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪੋ ਆਪਣਾ ਜਨਮ ਸਫਲਾ ਕਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ, ਅੰਮ੍ਰਿਤ ਵੇਲੇ ਦੇ ਸੋਹਣੇ ਦਰਬਾਰ ਸਜੇ ਦਰਬਾਰ ਵਿੱਚ ਆਪ ਜੀ ਨੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਸਰਵਣ ਕੀਤਾ। ਉਪਰੰਤ ਸਤਿਕਾਰਯੋਗ ਰਾਗੀ ਜਥੇ ਪਾਸੋਂ ਆਪ ਜੀ ਨੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਚੱਲ ਰਹੇ ਨਿਤਨੇਮ ਅਨੁਸਾਰ ਗੁਰੂ ਘਰ ਵਿਖੇ ਪਿਛਲੇ ਸਮੇਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਕਥਾ ਚੱਲ ਰਹੀ ਹੈ। ਉਸ ਲੜੀਵਾਰ ਕਥਾ ਦੇ ਵਿੱਚੋਂ ਆਪਾਂ ਨਿਤਾ ਪ੍ਰਤੀ ਗੁਰੂ ਸ਼ਬਦ ਵਿਚਾਰ ਸਰਵਣ ਕਰਦੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜਿਨ੍ਹਾਂ ਨੇ ਪ੍ਰੇਮੀ ਜਨੋ ਮਹਾਨ ਪਰਉਪਕਾਰ ਕਰਕੇ ਮਾਨਵਤਾ ਦੇ ਭਲੇ ਵਾਸਤੇ ਸਾਡੇ ਉੱਤੇ ਰਹਿਮਤ ਕਰਕੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ, ਗੁਰਬਾਣੀ ਦਾ ਇੱਕ ਮਹਾਨ ਬੋਹਿਥਾ ਜਹਾਜ਼ ਤਿਆਰ ਕਰਕੇ ਦਿੱਤਾ ਹੈ। ਧੰਨ ਕਹੋ ਗੁਰੂ ਅਰਜਨ ਕਹੋ ਜੇ ਨਾਮ ਕਾ ਖੋਲ ਡਿੱਠਾ ਖਜ਼ਾਨਾ, ਰਾਗ ਹੀ ਰਾਗ ਮੈਂ ਸ਼ਬਦ ਬਣਾਏ ਕਹਿ ਗ੍ਰੰਥ ਕੀ ਉਹ ਹੈ ਸਮੇਰ ਸਮਾਨਾ। ਸਮੇਰ ਪਰਬਤ ਦੀ ਨਿਆਈ ਗੁਰੂ ਸਾਹਿਬ ਜੀ ਨੇ ਇਹ ਰਹਿਮਤ ਬਖਸ਼ਿਸ਼ ਕੀਤੀ ਹੈ। ਧੰਨ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਿਸ ਨੂੰ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਉਦਾਹਰਣਾਂ ਦੇ ਕਰਕੇ ਇਹ ਸਾਨੂੰ ਸਮਝਾਉਣਾ ਕੀਤਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਕਿ ਜਿਹੜਾ ਇਸ ਬਾਣੀ ਨੂੰ ਸਰਵਣ ਕਰੇਗਾ, ਜਿਹੜਾ ਇਸ ਬਾਣੀ ਨੂੰ ਪੜ੍ਹੇਗਾ ਅਤੇ ਗਾਏਗਾ ਸੁਣੇਗਾ, ਉਹਦੀਆਂ ਤਮਾਮ ਚਿੰਤਾਵਾਂ ਖਤਮ ਹੋ ਜਾਣਗੀਆਂ। ਹੈ ਵੀ ਇਸੇ ਤਰ੍ਹਾਂ ਜਦੋਂ ਆਪਾਂ ਗੁਰਬਾਣੀ ਦਾ ਕੀਰਤਨ ਗੁਰਬਾਣੀ ਸਰਵਣ ਕਰਦੇ ਹਾਂ, ਉਸ ਵੇਲੇ ਪ੍ਰੇਮੀ ਜਨੋਂ ਸ਼ਾਂਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਧੰਨ ਗੁਰੂ ਰਾਮਦਾਸ ਜੇ ਪਾਤਸ਼ਾਹ ਜੀ ਦਾ ਫਰਮਾਨ ਹੈ, ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਹਿਆ, ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ, ਧੰਨ ਧੰਨ ਸੋ ਗੁਰਸਿੱਖ ਕਹੀਐ ਜਿਸ ਨਾਮ ਸੁਣਿਆ ਮਨ ਆਨੰਦ ਭਇਆ, ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ, ਤਿਸ ਗੁਰਸਿੱਖ ਕੈ ਹੌਸਲਾ ਬਲਿਹਾਰੀ ਜੋ ਗੁਰ ਕੈ ਭਾਣੇ ਗੁਰਸਿੱਖ ਚੱਲਿਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪਣੀ ਪਾਵਨ ਬਾਣੀ ਵਿੱਚ ਉਪਦੇਸ਼ ਦਿੰਦੇ ਹਨ ਕਿ ਉਹ ਗੁਰਸਿੱਖ ਧੰਤਾ ਦੇ ਯੋਗ ਹਨ ਜਿਨ੍ਹਾਂ ਨੇ ਗੁਰੂ ਉਪਦੇਸ਼ ਨੂੰ ਆ ਕੇ ਸਰਵਣ ਕੀਤਾ ਹੈ। ਉਹ ਗੁਰਸਿੱਖ ਧੰਤਾ ਦੇ ਯੋਗ ਹਨ ਜਿਨ੍ਹਾਂ ਨੇ ਗੁਰੂ ਉਪਦੇਸ਼ ਨੂੰ ਸਰਵਣ ਕਰਕੇ ਆਪਣੇ ਮਨ ਵਿੱਚ ਧਾਰਨਾ ਕੀਤਾ ਹੈ। ਉਹ ਗੁਰਸਿੱਖ ਧੰਤਾ ਦੇ ਯੋਗ ਹਨ ਜਿਨ੍ਹਾਂ ਨੇ ਨਾਮ ਨੂੰ ਸਰਵਣ ਕਰਕੇ ਆਨੰਦ ਦੀ ਅਵਸਥਾ ਪ੍ਰਾਪਤ ਕੀਤੀ ਹੈ। ਉਹ ਗੁਰਸਿੱਖ ਧੰਤਾ ਦੇ ਯੋਗ ਹਨ ਜਿਹੜੇ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਭਾਣੇ ਵਿੱਚ ਚੱਲਦੇ ਹਨ। ਭਾਈ ਗੁਰਦਾਸ ਜੀ ਨੇ ਵੀ ਇਹੀ ਬਚਨ ਕੀਤਾ, ਕੁਰਬਾਣੀ ਤਿੰਨਾਂ ਗੁਰਸਿੱਖਾਂ ਪਿੱਛਲ ਰਾਤੀ ਉੱਠ ਬਹੰਦੇ, ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨਾ ਬੰਦੇ, ਕਿ ਜਿਹੜੇ ਪਿਛਲੀ ਰਾਤ ਭਾਵ ਅੰਮ੍ਰਿਤ ਵੇਲੇ ਜਾਗਦੇ ਹਨ ਉਹਨਾਂ ਤੋਂ ਮੈਂ ਕੁਰਬਾਨ ਹਾਂ ਜਿਹੜੇ ਅੰਮ੍ਰਿਤ ਵੇਲੇ ਜਾ ਕਰਕੇ ਅੰਮ੍ਰਿਤ ਵੇਲੇ ਸਰਨਾਮ ਸਰੋਵਰ ਵਿੱਚ, ਕਿਉਂਕਿ ਪਿਛਲੇ ਸਮਿਆਂ ਵਿੱਚ ਸਰੋਵਰ ਆਦਿਕ ਜਾਂ ਬੋਲੀਆਂ ਸਨ, ਉੱਥੇ ਇਸ਼ਨਾਨ ਕੀਤੇ ਜਾਂਦੇ ਸਨ, ਕਿ ਮੈਂ ਉਹਨਾਂ ਤੋਂ ਕੁਰਬਾਨ ਹਾਂ। ਕੁਰਬਾਣੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ, ਕਿ ਇੱਕ ਮਨ ਹੋ ਕਰਕੇ ਅੰਮ੍ਰਿਤ ਵੇਲੇ ਜਾ ਕਰਕੇ ਵਾਹਿਗੁਰੂ ਦਾ ਸਿਮਰਨ ਕਰਨਾ, ਇਹ ਨਿਤਾ ਪ੍ਰਤੀ ਗੁਰਸਿੱਖਾਂ ਦੀ ਕਰਨੀ ਸੀ, ਨਿਤਨੇਮ ਸੀ। ਕੁਰਬਾਣੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜਨਦੇ, ਕਿ ਉਹ ਗੁਰਸਿੱਖਾਂ ਤੋਂ ਕੁਰਬਾਨ ਹਾਂ ਕਿ ਜਿਹੜੇ ਸਾਧ ਸੰਗਤ ਵਿੱਚ ਜਾ ਕਰਕੇ ਜੁੜਦੇ ਹਨ, ਇੱਕ ਥਾਂ ਬੈਠ ਕੇ ਗੁਰੂ ਕੀ ਬਾਣੀ ਸਰਵਣ ਕਰਦੇ ਹਨ। ਕੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਨਦੇ, ਕਿ ਮੈਂ ਉਹਨਾਂ ਤੋਂ ਵੀ ਕੁਰਬਾਨ ਹਾਂ ਜਿਹੜੇ ਨਿਤਾ ਪ੍ਰਤੀ ਗੁਰਬਾਣੀ ਸਰਵਣ ਕਰਦੇ ਹਨ, ਗੁਰਬਾਣੀ ਗਾਇਨ ਕਰਦੇ ਹਨ। ਕੁਰਬਾਣੀ ਤਿੰਨਾਂ ਗੁਰਸਿੱਖਾਂ ਪਾਏ ਭਗਤ ਗੁਰਪੁਰਬ ਕਰਨ ਦੇ, ਗੁਰ ਸੇਵਾ ਫਲ ਸੁਫਲ ਫੁਲੰਦੇ। ਗੁਰੂ ਸਾਹਿਬਾਂ ਦੇ ਗੁਰਪੁਰਬਾਂ ਨੂੰ ਮਨਾਉਣਾ ਅਤੇ ਗੁਰੂ ਕੇ ਦਰਬਾਰ ਦੀ ਸੇਵਾ ਕਰਨੀ। ਭਾਈ ਸਾਹਿਬ ਜੀ ਦਾ ਸਾਧ ਸੰਗਤ ਜੀ ਜੋ ਦੁਪਹਿਰ ਦੀ ਕਥਾ ਵਿੱਚ ਉਹਨਾਂ ਦੀ ਬਾਣੀ ਦੀ ਕਥਾ ਚੱਲਦੀ ਹੈ, ਜਦੋਂ ਆਪਾਂ ਵਿਚਾਰਦੇ ਹਾਂ ਸਰਵਣ ਕਰਦੇ ਹਾਂ, ਉਹਨਾਂ ਨੇ ਕੁੱਟ ਕੁੱਟ ਕੇ ਸਿੱਖੀ ਦੀ ਸਾਧ ਸੰਗਤ ਜੀ ਜਿਹੜੀ ਵਿਆਖਿਆ ਹੈ ਆਪਣੀ ਬਾਣੀ ਵਿੱਚ ਦੱਸੀ ਹੈ ਕਿ ਕਿਸੇ ਗੁਰਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ, ਗੁਰਸਿੱਖ ਦੀ ਨਿਤਾ ਪ੍ਰਤੀ ਕਰਨੀ ਕਿਹੋ ਜਿਹੀ ਹੈ। ਉੱਥੇ ਭਾਈ ਸਾਹਿਬ ਜੀ ਨੇ ਇੱਕ ਇੱਕ ਪੌੜੀ ਵਿੱਚ ਸਾਧ ਸੰਗਤ ਜੀ ਇੱਕ ਇੱਕ ਵਿਸ਼ੇ ਨੂੰ ਐਨ ਮੋਤੀਆਂ ਮੰਗਣ ਪਰੋਇਆ ਪਿਆ ਹੈ। ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਖੰਡ ਦਾ ਖੰਡਨ ਕੀਤਾ ਹੈ ਕਿ ਜਿਹੜਾ ਪਖੰਡ ਹੈ, ਜਿਹੜੇ ਧਰਮ ਦੀ ਆੜ ਲੈ ਕਰਕੇ ਸਾਧ ਸੰਗਤ ਜੀ ਕੋਈ ਵੀ ਕਰਮ ਕੀਤਾ ਜਾਂਦਾ ਹੈ ਉਹਦੇ ਵਿੱਚ, ਉਹਦੇ ਪਿੱਛੇ ਜੇ ਉਹ ਦਿਖਲਾਵਾ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪਖੰਡ ਹੈ। ਜਿਸ ਤਰ੍ਹਾਂ ਆਪ ਜੀ ਨੇ ਸ਼ਾਮ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ ਕਿ ਮਲਕ ਭਾਗੋ ਹੈ, ਇਹ ਸਾਧ ਸੰਗਤ ਜੀ ਏਮਨਾਬਾਦ ਦੇ ਵਿੱਚ ਬਹੁਤ ਵੱਡਾ ਆਪਣੇ ਆਪ ਨੂੰ ਅਖੌਤੀ ਸ਼ਾਹੂਕਾਰ ਸੀ, ਬਹੁਤ ਧਨ ਇਸ ਨੇ ਇਕੱਠਾ ਕੀਤਾ ਹੋਇਆ ਸੀ। ਪਰ ਸਾਲ ਦੇ ਵਿੱਚ ਇੱਕ ਇਹ ਬ੍ਰਹਮ ਭੋਜ ਕਰਿਆ ਕਰਦਾ ਸੀ। ਦੁਨੀਆ ਨੂੰ ਇਹ ਸਿਰਫ ਅੰਧੇ ਬਣਾਉਣ ਵਾਸਤੇ ਕਿ ਮੈਂ ਇੱਕ ਬਹੁਤ ਵੱਡਾ ਪਰਉਪਕਾਰੀ ਹਾਂ, ਮੈਂ ਆਪਣੇ ਧਨ ਦੇ ਵਿੱਚੋਂ ਕੱਢ ਕੇ ਗਰੀਬਾਂ ਨੂੰ ਜਾਂ ਸਾਧੂ ਜਿਹੜੇ ਬ੍ਰਾਹਮਣ ਲੋਕ ਸਨ ਉਹਨਾਂ ਨੂੰ ਮੈਂ ਛਕਾਉਂਦਾ ਹਾਂ। ਪਰ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਏਮਨਾਬਾਦ ਵਿੱਚ ਗਏ, ਉਸ ਵੇਲੇ ਕੁਦਰਤੀ ਇਹਦਾ ਜਿਹੜਾ ਉਹ ਬ੍ਰਹਮ ਭੋਜ ਦਾ ਦਿਨ ਸੀ ਉਹ ਆ ਗਿਆ। ਇਸ ਨੇ ਆਪਣੇ ਐਰਕਾਲਾਂ ਨੂੰ ਕਹਿ ਕਰਕੇ ਸਾਰਿਆਂ ਨੂੰ ਜਿੰਨੇ ਵੀ ਸਾਧੂ ਮਹਾਤਮਾ ਸੀ, ਬ੍ਰਹਮਣ ਲੋਕ ਸਨ ਜਾਂ ਹੋਰ ਲੋਕ ਸਨ, ਉਹਨਾਂ ਨੂੰ ਨਿਮੰਤਰਣ ਕੀਤਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੀ ਸੱਦਾ ਦਿੱਤਾ ਗਿਆ। ਪਰ ਗੁਰੂ ਸਾਹਿਬ ਜੀ ਹੁਣ ਸਤਿਗੁਰ ਮੇਰਾ ਬੇਮੁਹਤਾਜ, ਬੇਮੁਹਤਾਜ ਸਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ। ਉਹ ਜੰਗਲ ਵਿੱਚ ਭਾਈ ਲਾਲੋ ਦੇ ਕਰਨ ਦੇ ਸਨ, ਜੰਗਲ ਵਿੱਚ ਚਲੇ ਜਾਣਾ ਅੰਮ੍ਰਿਤ ਸਵੇਰ ਨੂੰ ਅਤੇ ਸ਼ਾਮ ਨੂੰ ਭਾਈ ਲਾਲੋ ਦੇ ਘਰ ਆ ਕੇ ਟਿਕਾਣਾ ਕਰ ਲੈਣਾ। ਤਾਂ ਹੁਣ ਇਹ ਪੁੱਛਦਾ ਹੈ ਆਪਣੇ ਅਹਿਲਕਾਰਾਂ ਨੂੰ ਜਦੋਂ ਬ੍ਰਹਮ ਭੋਜ ਸ਼ੁਰੂ ਹੋਇਆ ਕਿ ਸਾਰੇ ਆ ਗਏ। ਕਹਿਣ ਲੱਗੇ ਹੈ ਮਲਕ ਜੀ ਸਾਰੇ ਤਾਂ ਆ ਗਏ, ਪਰ ਇੱਕ ਨਾਨਕ ਤਪਾ ਹੈ ਜੋ ਭਾਈ ਲਾਲੋ ਦੇ ਘਰ ਠਹਿਰੇ ਹੋਏ ਉਹ ਨਹੀਂ ਆਏ, ਜਾਓ ਲੈ ਆਓ ਉਹਨਾਂ ਨੂੰ ਵੀ। ਫਿਰ ਗਏ, ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਡਾ ਉਸ ਬ੍ਰਹਮ ਭੋਜ ਦੇ ਨਾਲ ਕੀ ਵਾਸਤਾ ਹੈ, ਅਸੀਂ ਤਾਂ ਸਵੇਰ ਨੂੰ ਭਾਈ ਲਾਲੋ ਦੇ ਘਰ ਪ੍ਰਸ਼ਾਦਾ ਛਕ ਜਾਂਦੇ ਹਾਂ, ਰਾਤ ਨੂੰ ਜੇ ਲੋੜ ਹੈ ਫਿਰ ਆ ਕੇ ਛਕ ਲਈਦਾ। ਪਰ ਇਸ ਨੇ ਦੁਬਾਰਾ ਫਿਰ ਜ਼ਬਰਦਸਤੀ ਦੇ ਨਾਲ ਕਹਿਣ ਲੱਗੇ ਲੈ ਕੇ ਆਓ। ਗੁਰੂ ਸਾਹਿਬ ਜੀ ਚਲੇ ਗਏ। ਜਦੋਂ ਉੱਥੇ ਗਏ ਤਾਂ ਭਾਈ ਲਾਲੋ ਜੀ ਵੀ ਪਿੱਛੇ ਪਿੱਛੇ ਤੁਰੇ ਹੋਏ ਹਨ। ਇੱਕ ਸਾਧ ਸੰਗਤ ਜੀ ਗਰੀਬ ਸਿੱਖ ਹੈ, ਦੂਸਰੇ ਪਾਸੇ ਹੰਕੜਵਾਜ ਜਿਹੜਾ ਹੈ ਮਾਇਆ ਧਾਰੀ ਅੰਨਾ ਬੋਲਾ, ਸ਼ਬਦ ਨਾ ਸੁਣੀ ਰੌਲ ਘਚੋਲਾ, मायाधारी व्यक्ति नूं सतसंग जी गुरु के शब्द सुनते नहीं, क्योंकि कन्न बंद हो जाते हैं, अखां तो दिखना बंद हो जाता है। पंडित गुलाब सिंह जी धन गुरु गोबिंद सिंह साहब सच्चे पातशाह ने जदों चार व्यक्तियों नूं काशी विच पढ़न वास्ते भेजिया सी, उस वेले पंडित गुलाब सिंह जी इन्हां दे सतसंग जिहड़े गुरु सन वह भी गुरु साहब जी दे भेजे हुए सन। उसने एक ग्रंथ लिखा, उहदा नाम है प्रबोध चंद्र नाटक। उहदे विच इक पंक्ति आउंदी है, इह टकसालां विच ग्रंथ पढ़ाए जांदे हन। उह कहिंदा लिखदा है कि जदों हंकार जिहड़ा है बंदे दे सिर दे उत्ते वहिंदा है तां सद उह लिखदा है पंडित गुलाब सिंह गुरु अमृतधारी सी, इहदा इहनूं टाइटल दित्ता होया सी पंडित दा, क्यों विद्वान सी। वो लिखता है कहन लगा दृगवंतन को अंध करो, दृगवंतन को श्रुतवंतन को बदरो कर डारो। कहन लगे माया दा अहंकार ऐसा है, अहंकार कह रहा है अपने वलों के अंध करो दृगवंतन को। दृगवंत कहंदे नेत्रां वालियां नूं कहंदा मैं अन्ना कर दिंदा हाँ जद मैं उहदे सिर दे उत्ते सवार हुंदा हाँ। दृगवंतन को अंध करो दृगवंतन को श्रुतवंतन को बदरो कर डारो। श्रुत कहिंदे ने कन्ना नूं, कहिंदे कन्ना जिहड़े सुनन वाले हन उहनां दा मैं सुनना बंद कर दिंदा जद मैं सिर ते सवार हुंदा। है भी यही बात। धन श्री गुरु अर्जन साहिब सच्चे पातशाह जी ने जदों पंजां दी बात कही सहस्कृति दी वाणी विच, ਤਾਂ ਉੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹੀ ਬਚਨ ਕੀਤਾ, ਹੇ ਕਲ ਮੂਲ ਕ੍ਰੋਧੰ ਕਦੰਚ ਕਰਣਾ ਨਾ ਉਪਰ ਜਤੇ, ਬਖਿਅੰਤ ਜੀਵੰ ਬਸਿਅੰ ਕ੍ਰੋਧ ਨਿਰਤਿਅੰ ਕ੍ਰੋਧ ਯਥਾ ਮਰਕਟੈ ਅਨਕ ਤਾੜੰਤ ਹੈ। ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕ੍ਰੋਧ ਦੀ ਫੇਰ, ਹੇ ਜਨਮਨ ਮੂਲੰ ਅਹੰਕਾਰੰ ਪਾਪ ਆਤਮਾ, ਹੇ ਜਨਮ ਅਤੇ ਮਰਨ ਦੇ ਕਾਰਨ ਪਾਪ ਆਤਮਾ, ਹੇ ਹੰਕਾਰ ਜਦੋਂ ਤੂੰ ਕਿਸੇ ਦੇ ਉੱਤੇ ਸਵਾਰ ਹੁੰਦਾ ਹੈ ਤਾਂ ਉਹ ਸਾਰੀ ਉਸਦੀ ਜਿਹੜੀ ਬੁੱਧੀ ਹੈ, ਸ਼ੁੱਧ ਬੁੱਧੀ, ਉਹ ਖਤਮ ਹੋ ਜਾਂਦੀ ਹੈ। ਮਲਕ ਦੀ ਵੀ ਇਸੇ ਤਰ੍ਹਾਂ ਖਤਮ ਹੋ ਚੁੱਕੀ ਸੀ। ਉਸਨੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ, ਹੇ ਨਾਨਕ ਤਪੇ, ਤੂੰ ਵੀ ਖੱਤਰੀ ਹੈ ਅਤੇ ਮੈਂ ਵੀ ਖੱਤਰੀ ਹਾਂ। ਤੂੰ ਇੱਕ ਖੱਤਰੀ ਹੋ ਕਰਕੇ ਇੱਕ ਸ਼ੂਦਰ ਦੇ ਘਰ ਜਾ ਕੇ ਪ੍ਰਸ਼ਾਦਾ ਛਕਦਾ, ਸਾਨੂੰ ਬਹੁਤ ਇਸ ਗੱਲ ਦੀ ਸ਼ਰਮ ਆਉਂਦੀ ਹੈ ਕਿ ਇੱਕ ਖੱਤਰੀ ਉੱਚੀ ਕੁੱਲ ਦੀ ਜਾਤੀ ਦਾ ਵਿਅਕਤੀ ਇੱਕ ਸ਼ੂਦਰ ਦੇ ਘਰ ਜਾ ਕੇ ਪ੍ਰਸ਼ਾਦਾ ਛਕੇ, ਅਤੇ ਮੈਂ ਬ੍ਰਹਮ ਭੋਜ ਕੀਤਾ ਇੱਥੋਂ ਆਉਣ 'ਤੇ ਤੂੰ ਮੁਨਕਰ ਹੈ। ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੇ ਮਲਕ, ਉਹ ਜਿਹੜਾ ਸ਼ੂਦਰ ਹੈ ਉਹਦੀ ਜਿਹੜੀ ਆਤਮਾ ਸੁੱਚੀ ਹੈ, ਉਹਦਾ ਭੋਜਨ ਸੁੱਚਾ ਹੈ, ਉਹਦਾ ਭੋਜਨ ਜਿਹੜਾ ਹੈ ਦਸਾਂ ਨਹਾਂ ਦੀ ਕਿਰਤ ਹੈ। ਤੇਰਾ ਜਿਹੜਾ ਭੋਜਨ ਸੁੱਚਾ ਨਹੀਂ, ਇਹ ਦਸਾਂ ਨਹਾਂ ਦੀ ਕਿਰਤ ਨਹੀਂ। ਕਹਿਣ ਲੱਗਾ, ਤੁਹਾਨੂੰ ਕਿਸ ਤਰ੍ਹਾਂ ਪਤਾ ਜਾਂ ਮੈਨੂੰ ਕਿਸ ਤਰ੍ਹਾਂ ਪਤਾ ਲੱਗੇ? ਕਹਿਣ ਲੱਗੇ, ਲਿਆ ਦੱਸ ਦਿੰਦੇ ਹਾਂ। ਸੱਜੇ ਹੱਥ ਵਿੱਚ ਉਸ ਵੇਲੇ ਸੱਜੇ ਪਾਸੇ ਭਾਈ ਸਾਹਿਬ ਭਾਈ ਲਾਲੋ ਜੀ ਬੈਠੇ ਸਨ। ਉਹਨਾਂ ਨੂੰ ਕਹਿਣ ਲੱਗੇ, ਭਾਈ ਲਾਲੋ, ਜਾਂ ਆਪਣੇ ਘਰ ਤੋਂ ਤੂੰ ਜੋ ਅਸੀਂ ਪ੍ਰਸ਼ਾਦਾ ਛਕਦੇ ਹਾਂ, ਕੋਧਰੇ ਦੀ ਰੋਟੀ, ਜਿਹੜੀ ਬਾਜਰੇ ਦੀ ਰੋਟੀ ਮਿਲੀ ਹੋਈ ਹੈ, ਉਹ ਤੂੰ ਚੁੱਕ ਕੇ ਲਿਆ। ਇੱਕ ਟੁਕੜਾ ਚੁੱਕ ਲਿਆ। ਇਹ ਭਾਈ ਲਾਲੋ ਜਦੋਂ ਸਾਧ ਸੰਗਤ ਜੀ ਪ੍ਰਸ਼ਾਦਾ ਲੈਣ ਗਿਆ, ਇਹ ਜਦੋਂ ਵਾਪਸ ਲੈ ਕੇ ਆਇਆ ਪ੍ਰਸ਼ਾਦਾ, ਤਾਂ ਇਹ ਮਨ ਦੇ ਵਿੱਚ ਅਰਦਾਸਾਂ ਕਰਦਾ ਹੈ, ਹੇ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ, ਅੱਜ ਬਹੁਤ ਵੱਡੀ ਸਭਾ ਲੱਗੀ ਹੋਈ ਹੈ, ਅੱਜ ਇੱਥੇ ਪਰਖ ਹੈ, ਮੈਂ ਗਰੀਬ, ਮੈਂ ਮਸਕੀਨ, ਮੈਂ ਗਰੀਬ ਹਾਂ, ਮੈਂ ਤਾਂ ਕਿਰਤ ਕਰਨ ਵਾਲਾ ਹਾਂ, ਇਹ ਪ੍ਰਸ਼ਾਦਾ ਮੈਂ ਲੈ ਤਾਂ ਚੱਲਿਆ ਹਾਂ, ਪਤਾ ਨਹੀਂ ਕੀ ਉੱਥੇ ਸਭਾ ਵਿੱਚ ਹੋਵੇ, ਇੱਜ਼ਤ ਆਪ ਨੇ ਰੱਖਣੀ ਹੈ। ਅਰਦਾਸਾਂ ਮਨੋਮਨੀ ਕਰਦਾ ਹੈ, ਤਾਂ ਇੱਧਰ ਭਾਈ ਜਿਹੜਾ ਮਲਕ ਹੈ, ਮਲਕ ਭਾਗੋ, ਜਦੋਂ ਭਾਈ ਲਾਲੋ ਜੀ ਪ੍ਰਸ਼ਾਦਾ ਲੈ ਕੇ ਕੋਧਰੇ ਦਾ ਗਏ, ਸੱਜੇ ਹੱਥ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਪ੍ਰਸ਼ਾਦਾ ਲਿਆ, ਅਤੇ ਖੱਬੇ ਹੱਥ ਵਿੱਚ ਜਿਹੜੇ ਮਲ ਪੂੜੇ ਸਨ ਉਹਨਾਂ ਲਿਆ, ਜਦੋਂ ਜ਼ੋਰ ਦੇ ਨਾਲ ਨਪੀੜਨਾ ਕੀਤੇ ਤਾਂ ਸੱਜੇ ਹੱਥ ਵਿੱਚੋਂ ਦੁੱਧ ਦੀ ਧਾਰਾ ਵਗੀ, ਅਤੇ ਖੱਬੇ ਹੱਥ ਵਿੱਚੋਂ ਪ੍ਰੇਮੀ ਜਨੋਂ ਲਹੂ ਦੀ ਧਾਰਾ ਵਗੀ। ਤਾਂ ਉਸ ਵੇਲੇ ਸਾਰੀ ਸਭਾ ਹੈਰਾਨ ਹੋ ਗਈ, ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਹੜਾ ਇਹ ਤੂੰ ਇੱਕ ਧਰਮ ਦੀ ਆੜ ਲੈ ਕਰਕੇ ਤੂੰ ਇਹ ਕਰਮ ਕਰਦਾ ਹੈ, ਇਹ ਪਖੰਡ ਹੈ, ਇਹ ਸ਼ਰਮਸਾਰ ਹੋ ਗਿਆ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਵਿੱਚ ਵੀ ਇਹੀ ਸਾਨੂੰ ਉਪਦੇਸ਼ ਦਿੰਦੇ ਨੇ। ਸੂਹੀ ਮਹੱਲਾ ਪੰਜਵਾਂ, ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾਗਾਤੀ ਲੁੱਟੈ। ਕਹਿੰਦੇ ਧਰਮ ਦੀ ਆੜ ਹੇਠ ਆ ਕਰਕੇ ਕੋ ਕਰਮ ਕਰਨਾ ਪਖੰਡ ਦਾ, ਉਸ ਨੂੰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤਿੰਨ ਜਮ ਜਾਗਾਤੀ ਲੁੱਟੈ। ਜਾਗਾਤੀ ਦਾ ਅਰਥ ਹੈ ਮਸੂਲੀਆ। ਜਮਾਂ ਦੇ ਜਿਹੜੇ ਮਸੂਲੀਏ ਹਨ, ਜਮਾਂ ਦੇ ਜਿਹੜੇ ਅਹਿਲਕਾਰ ਹਨ, ਉਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਰਸਤੇ ਵਿੱਚ ਲੁੱਟ ਲੈਂਦੇ ਹਨ, ਉਹਨਾਂ ਦੇ ਪੱਲੇ ਕੁਛ ਨਹੀਂ ਰਹਿੰਦਾ। ਸੱਚੇ ਪਾਤਸ਼ਾਹ ਜੀ ਦੇ ਪਾਸ ਪ੍ਰਸ਼ਨ ਕੀਤਾ, ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ, ਫਿਰ ਛੁਟਕਾਰਾ ਕਿਸ ਤਰ੍ਹਾਂ ਜੀਵ ਦਾ ਹੋਵੇ? ਇਹ ਤਾਂ ਸਾਰੇ ਧੰਨ ਗੁਰੂ ਅਰਜਨ ਸਾਹਿਬ ਇਹ ਫੈਸਲਾ ਕਰ ਦਿੱਤਾ ਕਿ ਜਿਹੜੀ ਧਰਮ ਦੀ ਆੜ ਲੈ ਕਰਕੇ ਕੋ ਕਰਮ ਕਰਨਾ ਹੈ, ਪਿੱਛੇ ਪਖੰਡ ਲੁਕਿਆ ਹੋਇਆ ਹੈ, ਪਾਪਾਂ ਦੀ ਕਮਾਈ ਹੈ, ਉਸ ਕਮਾਈ ਦੇ ਨਾਲ ਧਰਮ ਨੂੰ ਅੱਗੇ ਰੱਖ ਕਰਕੇ ਕਰਮ ਕਰਨਾ, ਉਹ ਕਹਿੰਦੇ ਇੱਕ ਪਖੰਡ ਹੈ। ਉਸ ਪਖੰਡ ਦੇ ਨਾਲ ਜਮ ਦੇ ਜਿਹੜੇ ਮਸੂਲੀਏ ਹਨ, ਉਹ ਵਿਅਕਤੀ ਨੂੰ ਲੁੱਟ ਲੈਂਦੇ ਹਨ। ਹੇ ਗਰੀਬਨਵਾਸ ਸੱਚੇ ਪਾਤਸ਼ਾਹ, ਛੁਟਕਾਰਾ ਕਿਸ ਤਰ੍ਹਾਂ ਹੈ ਫਿਰ? ਤਾਂ ਸਤਿਗੁਰੂ ਗਰੀਬਨਵਾਸ ਸੱਚੇ ਪਾਤਸ਼ਾਹ ਕਹਿੰਦੇ ਨਿਰਵਾਣ ਕੀਰਤਨ ਗਾਭੂ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਨਿਰਵਾਣ ਜਿਹੜਾ ਦੁੱਖ ਤੋਂ ਰਹਿਤ ਹੈ, ਜਿਸ ਤਰ੍ਹਾਂ ਆਪਾਂ ਕੀਰਤਨ ਸਰਵਣ ਕਰਦੇ ਹਾਂ, ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਦੇ ਹਾਂ, ਇਹ ਨਿਰਵਾਣ ਕੀਰਤਨ ਹੈ। ਨਿਰਵਾਣ ਕਹਿੰਦੇ ਦੁੱਖ ਤੋਂ ਰਹਿਤ, ਜਿਹੜਾ ਕਰ ਦੇਵੇ। ਜਦੋਂ ਆਪਾਂ ਪ੍ਰੇਮੀ ਜਨੋਂ ਕੀਰਤਨ ਹੋ ਰਿਹਾ ਸੀ, ਸਰਵਣ ਕਰਦੇ ਹਾਂ, ਕਦੇ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ ਜਾਂ ਕਿਤੇ ਵੀ ਆਪਾਂ ਕੀਰਤਨ ਤਾਂ ਕੀਰਤਨ ਹੀ ਹੈ, ਜਦੋਂ ਸਰਵਣ ਕਰਦੇ ਹਾਂ ਤਾਂ ਉਸੇ ਵੇਲੇ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਐਸੀ ਹੁੰਦੀ ਹੈ ਕਿ ਜ਼ਰੂਰ ਤੁਹਾਡਾ ਮਨ ਜੁੜੇਗਾ, ਕੁਝ ਨਾ ਕੁਝ ਸਮਾਂ ਜ਼ਰੂਰ ਗੁਰਬਾਣੀ ਵਿੱਚ ਜੁੜੇਗਾ। ਤਾਂਹੀਓ ਧੰਨ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਸੱਤੇ ਬਲਵੰਡੇ ਦਾ ਮਾਣ ਤੋੜ ਕੇ ਲਿਆਓ ਗੁਰਸਿੱਖੋ, ਕੀਰਤਨ ਆਪ ਕਰਦੇ ਹਾਂ। ਧੰਨ ਸੱਚੇ ਪਾਤਸ਼ਾਹ ਜੀ, ਸਾਨੂੰ ਤਾਂ ਆਉਂਦਾ ਨਹੀਂ ਕਿਸੇ ਨੂੰ ਕੀਰਤਨ। ਕਹਿਣ ਲੱਗੇ ਨਹੀਂ ਭਾਈ ਗੁਰਦਾਸ ਜੀ, ਤੁਸੀਂ ਕੀਰਤਨ ਕਰੋ, ਬਾਬਾ ਬੁੱਢਾ ਜੀ ਤੁਸੀਂ ਆਪਣਾ ਮਰਦੰਗ ਬਜਾਓ। ਆ ਜਿਹੜੀ ਜੋੜੀ ਅਤੇ ਬਾਜਾ, ਇਹ ਤਾਂ ਸਾਧ ਸੰਗਤ ਜੀ ਅੰਗਰੇਜ਼ਾਂ ਨੇ ਦਰਬਾਰ ਸਾਹਿਬ ਵਾੜਿਆ, ਇਹ ਸਾਜ਼ ਦਰਬਾਰ ਸਾਹਿਬ ਦੇ ਨਹੀਂ ਹਨ। ਪਹਿਲਾਂ ਸਾਧ ਸੰਗਤ ਜੀ ਮਰਦੰਗ ਸੀ ਜਾਂ ਤੰਤੀ ਸਾਜ਼ ਸੀ ਦਰਬਾਰ ਸਾਹਿਬ, ਇਹ ਤਾਂ ਜਿਹੜਾ ਬਾਜਾ ਆ ਸਾਹਮਣੇ ਵੱਜਦਾ, ਇਹ ਤਾਂ ਅੰਗਰੇਜ਼ਾਂ ਦਾ ਇੱਥੇ ਗੋਰਿਆਂ ਦਾ ਸਾਜ਼ ਹੈ ਉਹ, ਇਹਦੇ ਨਾਲ ਸਿੱਖ ਧਰਮ ਦਾ ਕੋਈ ਸਾਧ ਸੰਗਤ ਜੀ ਵਾਸਤਾ ਨਹੀਂ, ਇਤਿਹਾਸ ਵਿੱਚ ਨਹੀਂ ਕਿਤੇ ਵੀ ਆਉਂਦਾ। ਇਹ ਜਿਹੜੇ ਗੁਰੂ ਘਰ ਦੇ ਸਾਧ ਸੰਗਤ ਜੀ ਤੰਤੀ ਸਾਜ਼ ਸਨ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਸਰੰਦੇ ਨਾਲ ਕੀਰਤਨ ਕਰਿਆ ਕਰਦੇ ਸਨ, ਤੰਤੀ ਸਾਜ਼। ਦਰਬਾਰ ਸਾਹਿਬ ਪਹਿਲਾਂ ਤੰਤੀ ਸਾਜ਼ਾਂ ਦੇ ਨਾਲੇ ਉੱਥੇ ਸਾ ਦਿਲ ਰਵਾ ਵਗੈਰਾ ਇਸ ਤਰ੍ਹਾਂ ਦੇ ਜਿਹੜੇ ਸਾਜ਼ ਸਨ ਉਹਨਾਂ ਦੇ ਨਾਲ ਕੀਰਤਨ ਹੁੰਦਾ ਸੀ। ਮਰਦੰਗ ਜੋੜੀ ਨਹੀਂ ਸੀ, ਜੋੜੀ ਨੂੰ ਵੀ ਸਾਧ ਸੰਗਤ ਜੀ ਇਹਨੂੰ ਚੰਚਲ ਤਾਈ ਮੰਨਿਆ ਹੈ, ਮਰਦੰਗ ਵੱਜਿਆ ਕਰਦਾ ਸੀ, ਉਹਦੇ ਨਾਲ ਕੀਰਤਨ ਹੋਇਆ ਕਰਦਾ ਸੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਬਾਬਾ ਬੁੱਢਾ ਜੀ ਤੁਸੀਂ ਮਰਦੰਗ ਵਜਾਓ, ਭਾਈ ਸਾਹਿਬ ਭਾਈ ਗੁਰਦਾਸ ਜੀ ਤੁਸੀਂ ਤੰਤੀ ਸਾਜ਼ ਵਜਾਓ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸੰਦਾ ਲੈ ਕੇ ਬੈਠ ਗਏ, ਕੀਰਤਨ ਹੋਣ ਲੱਗਾ, ਸੰਗਤਾਂ ਮੰਤਰ ਮੁਗਤ ਹੋ ਗਈਆਂ, ਕਿਉਂਕਿ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕੀਰਤਨ ਕਰਨ, ਉੱਥੇ ਕਿਉਂ ਨਾ ਮਨ ਜੁੜੇ। ਐਸੀ ਅਵਸਥਾ ਪ੍ਰਾਪਤ ਹੋਈ, ਕੀਰਤਨ ਦੀ ਦਾਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ। ਸਭ ਤੋਂ ਵੱਧ 17 ਤਾਲ ਦੇ ਵਿੱਚ ਆਸਾ ਵਾਰੀ ਮਹੱਲਾ ਪੰਜਵਾਂ ਘਰ 17ਵਾਂ 17ਵੇਂ ਘਰ ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਪੜਤਾਲਾਂ ਗਾਣੀਆਂ ਕੀਤੀਆਂ। ਇਹ ਜਿਹੜੇ 17 ਤਾਲ ਹਨ ਇਹਨਾਂ ਨੂੰ ਗਾਉਣਾ ਬਹੁਤ ਔਖਾ ਹੈ, ਆਮ ਰਾਗੀ ਨਹੀਂ ਗਾ ਸਕਦਾ। ਉਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਿਰਵਾਣ ਕੀਰਤਨ ਗਾਭੂ ਕਰਤੇ ਕਾ ਨਿਮਕ ਸਿਮਰਤ ਜਿਤ ਛੁੱਟੈ। ਕਹਿੰਦੇ ਉਹ ਨਿਰਵਾਣ ਜਿਹੜਾ ਕੀਰਤਨ ਹੈ, ਦੁੱਖ ਤੋਂ ਰਹਿਤ ਹੈ ਕਰਨ ਵਾਲਾ, ਉਹ ਤੁਸੀਂ ਗਾਇਨ ਕਰੋ ਕਹਿੰਦੇ ਨਿਮਖ ਸਿਮਰਤ ਜੇ ਛੂਟੈ ਕਹਿੰਦੇ ਨਿਮਖ ਹੁੰਦਾ ਹੈ ਜੇ ਤੁਸੀਂ ਸਾਧ ਸੰਗ ਜੀ ਪਿੱਪਲ ਦੇ ਪੱਤਿਆਂ ਨੂੰ ਇੱਦਾਂ ਇੱਕ ਇੱਕ ਦੂਜੇ ਦੇ ਉੱਤੇ ਰੱਖ ਕੇ ਉਹਦਾ ਢੇਰ ਲਾ ਦਿਓ ਜਿੰਨਾ ਉੱਚਾ ਉਹਦੇ ਵਿੱਚ ਜ਼ੋਰ ਨਾਲ ਸੂਆ ਮਾਰੋ ਜਿੰਨੇ ਆ ਪਿੱਪਲ ਦੇ ਪੱਤਿਆਂ ਵਿੱਚੋਂ ਲੰਘ ਜਾਓ ਉਨੇ ਨਿਮਖ ਬਣ ਜਾਂਦੇ ਹਨ। ਕਈ ਵਿਦਵਾਨਾਂ ਨੇ ਇਹ ਅੱਖ ਦੇ ਚਮਕਣੇ ਨੂੰ ਨਿਮਖ ਮੰਨਿਆ ਹੈ। ਕਹਿੰਦੇ ਇੰਨੇ ਸਮੇਂ ਵਿੱਚ ਜੇ ਤੁਸੀਂ ਆਪਾਂ ਕੀਰਤਨ ਸੁਣ ਲਈਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਛੁਟਕਾਰਾ ਹੋ ਜਾਵੇਗਾ। ਅੱਗੇ ਧੰਨ ਗੁਰੂ ਸੱਚੇ ਪਾਤਸ਼ਾਹ ਕਹਿੰਦੇ ਸੰਤੋ ਸਾਗਰ ਪਾਰ ਉਤਰੀਐ। ਹੇ ਸੰਤ ਜਨੋ, ਹੇ ਗੁਰਸਿੱਖੋ, ਇਸ ਤਰ੍ਹਾਂ ਇਹ ਜਿਹੜਾ ਸਾਗਰ ਹੈ, ਸੰਸਾਰ ਸਾਗਰ ਹੈ, ਉਹ ਤਰਿਆ ਜਾਵੇਗਾ। ਜਿਹੜੇ ਧਰਮ ਦੀ ਆੜ ਥੱਲੇ ਪਖੰਡ ਕਰਨੇ ਹਨ ਉਹਨਾਂ ਦੇ ਨਾਲ ਸੰਸਾਰ ਸਮੁੰਦਰ ਤੋਂ ਉਹਨੇ ਤਰਿਆ ਜਾਵੇਗਾ। ਜਿਹੜਾ ਕੀਰਤਨ ਹੈ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਹੈ, ਉਹ ਸਰਵਣ ਕਰਨ ਦੇ ਨਾਲ ਇਹ ਸੰਸਾਰ ਸਮੁੰਦਰ ਤੋਂ ਤਰਿਆ ਜਾਵੇਗਾ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਧਰੀਐ। ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਗੁਰੂ ਸਾਹਿਬਾਂ ਦਾ ਕੋ ਬਚਨ ਕਮਾ ਲਵੇ ਕਹਿੰਦੇ ਗੁਰ ਪ੍ਰਸਾਦੀ ਧਰੀਐ। ਇੱਥੇ ਕਿ ਚਾਹੋ ਕੋਈ ਕਿਸੇ ਸਾਧ ਸੰਗ ਜੀ ਗੁਰੂ ਸਾਹਿਬ ਦੇ ਬਚਨ ਨੂੰ, ਜਾਂ ਆਪਾਂ ਕਿਸੇ ਪੂਰਨ ਜਿਹੜਾ ਬ੍ਰਹਮ ਬੇਤਾ ਹੈ, ਤੱਤ ਬੇਤਾ ਹੈ, ਉਹਦੇ ਬਚਨ ਨੂੰ। ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਕੋ ਬਚਨ ਕਮਾਵੇ ਸੰਤਨ ਕਾ, ਜੇ ਕਹਿੰਦੇ ਕੋ ਬਚਨ ਕਾ ਕਮਾ ਲਵੇ। ਬਚਨ ਕਿਹੜਾ ਹੈ? ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੇ ਗੋ। ਸਤਿਗੁਰੂ ਦੇ ਬਚਨ ਕਿਹੜੇ ਹਨ? ਉਹ ਬਚਨ ਹਨ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਹ ਗੁਰੂ ਦੇ ਬਚਨ ਹਨ। ਗੁਰੂ ਸਾਹਿਬ ਜੀ ਦਾ ਇਹ ਬਚਨ ਹੈ ਕਿ ਪ੍ਰਥਮ ਰਹਿਤ ਜੈ ਜਾਨ ਖੰਡੇ ਕੀ ਪਹੁਲ ਸ਼ੱਕ। ਇਹ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦਾ ਬਚਨ ਹੈ ਕਿ ਪਹਿਲਾਂ ਵੀ ਹੈ ਸਤਿਗੁਰੂ ਸੱਚੇ ਪਾਤਸ਼ਾਹ, ਜੇ ਤਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰਿਣਕਾ ਤਾਂ ਆਓ ਹਮਾਰੇ ਪਾਸ। ਇਹ ਗੁਰੂ ਕਾ ਬਚਨ ਹੈ। ਕਹਿਣ ਲੱਗੇ ਪ੍ਰਥਮ ਰਹਿਤ ਜੈ ਜਾਨ ਖੰਡੇ ਕੀ ਪਹੁਲ ਸ਼ੱਕ, ਕਹਿੰਦੇ ਪਹਿਲਾਂ ਮੇਰਾ ਬਚਨ ਇਹ ਹੈ ਕਿ ਤੂੰ ਖੰਡੇ ਦੀ ਪਹੁਲ ਸ਼ੱਕ, ਜਿਨ੍ਹਾਂ ਦਾ ਸਾਧ ਸਾਂਝੀ ਹੁਣ ਪੁਰਬ ਆ ਰਿਹਾ ਹੈ ਉਹਨਾਂ ਦੀ ਇਹ ਰਹਿਤ ਹੈ। ਕਹਿੰਦੇ ਪ੍ਰਥਮ ਰਹਿਤ ਜੈ ਜਾਨ ਖੰਡੇ ਕੀ ਪਹੁਲ ਸ਼ੱਕ, ਜੇ ਕੋ ਬਚਨ ਕਮਾਵੇ ਸੰਤਨ ਕਾ। ਇਹ ਬਚਨ ਹੈ ਗੁਰੂ ਸਾਹਿਬ ਜੀ ਦਾ। ਸੋ ਗੁਰਪ੍ਰਸਾਦੀ ਤਰੀਐ, ਕਹਿੰਦੇ ਉਹ ਗੁਰੂ ਦੀ ਕਿਰਪਾ ਦੇ ਨਾਲ ਸੰਸਾਰ ਸਮੁੰਦਰ ਤੋਂ ਤਰ ਜਾਵੇਗਾ। ਜੇ ਬਚਨ ਹੀ ਨਹੀਂ ਕਮਾਇਆ, ਹੁਣ ਖੀਰ ਖਾਣਾ ਸਿੱਖ ਸੀ, ਧੰਨ ਗੁਰੂ ਬਾਬਾ ਬੁੱਢਾ ਜੀ, ਧੰਨ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਵਿੱਚ ਇਹ ਰਹਿੰਦਾ ਸੀ। ਇਸ ਨੇ ਕਿਉਂਕਿ ਗੁਰੂ ਮਾਤਾ ਖੀਵੀ ਸੌ ਸੋਏ ਜਨ ਗੋਏ ਉਠਾਲੀ, ਇੱਕੋ ਇੱਕ ਸਾਧ ਸੰਗ ਜੀ ਗੁਰੂ ਘਰ ਦੇ ਜੋ ਮਾਤਾਵਾਂ ਸਤਿਕਾਰਯੋਗ ਬੀਬੀਆਂ ਸਨ, ਉਹਨਾਂ ਵਿੱਚ ਇੱਕੋ ਇੱਕ ਮਾਤਾ ਜੀ ਹੋਏ ਹਨ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਨਾਂ ਆਇਆ ਹੈ। ਉਹ ਸਤਿਕਾਰਯੋਗ ਮਾਤਾ ਖੀਵੀ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਧਰਮ ਸਪਤਨੀ ਸਨ, ਮਹਿਲ ਸਨ ਉਹਨਾਂ ਦਾ। ਸਾਧ ਸੰਗ ਜੀ ਜ਼ਿਕਰ ਸੱਤੇ ਬਲਵੰਡੇ ਨੇ ਬਾਣੀ ਵਿੱਚ ਕੀਤਾ, ਮਾਤਾ ਖੀਵੀ ਸੌ ਸੋਏ ਜਨ ਗੋਏ ਉਠਾਲੀ। ਉਹ ਮਾਤਾ ਖੀਵੀ, ਉਸਨੇ ਸਾਧ ਸੰਗ ਜੀ ਅੰਮ੍ਰਿਤ ਵੇਲੇ ਨਿਤਨੇਮ ਤੋਂ ਉਪਰੰਤ ਗੁਰੂ ਕੇ ਲੰਗਰ ਵਾਸਤੇ ਖੀਰ ਬਣਾਉਣੀ, ਰਸ ਅੰਮ੍ਰਿਤ ਖੀਰ ਘਿਆਲੀ। ਰਸ ਕਹਿੰਦੇ ਘਿਓ ਨੂੰ। ਮਾਤਾ ਜੀ ਨੇ ਸਾਧ ਸੰਗ ਜੀ ਖੀਰ ਧਰ ਦੇਣੀ ਅੰਮ੍ਰਿਤ ਵੇਲੇ, ਵਿੱਚ ਉਹਦੇ ਸਾਧ ਸੰਗ ਜੀ ਜੋ ਵੀ ਖੁਰਚਣਾ ਹੋਵੇਗਾ, ਕੜਛੀ ਹੋਵੇਗੀ, ਕੜਛਾ ਹੋਵੇਗਾ, ਉਹ ਫੇਰਨਾ, ਅਤੇ ਨਾਲ ਨਾਲ ਦੁੱਧ ਪਾਈ ਜਾਣ, ਅਤੇ ਨਾਲ ਨਾਲ ਥੋੜ੍ਹਾ ਥੋੜ੍ਹਾ ਘਿਓ ਪਾਈ ਜਾਣ। ਖੀਰ ਤਿਆਰ ਹੋਣੀ ਅਤੇ ਬਹੁਤ ਖੀਰ ਸਾਧ ਸੰਗ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਲੰਗਰ ਦੀ ਬਹੁਤ ਹੀ ਉਹ ਮਸ਼ਹੂਰ ਸੀ ਕਿ ਗੁਰੂ ਅੰਗਦ ਸਾਹਿਬ ਜੀ ਦੇ ਲੰਗਰ ਦੀ ਖੀਰ। ਤਾਂ ਸਤਿਗੁਰੂ ਜਦੋਂ ਛਕਣੀ, ਇੱਕ ਸਿੱਖ ਸੀ, ਉਹ ਸਾਧ ਸੰਗ ਜੀ ਖੀਰ ਉਸਨੇ ਖਾ ਕੇ ਚੁੱਪ ਕਰਕੇ ਜਾ ਕੇ ਮੰਜੇ 'ਤੇ ਸੌਂ ਜਾਣਾ। ਇੱਕ ਦਿਨ ਬਾਬਾ ਬੁੱਢਾ ਜੀ ਕਹਿਣ ਲੱਗੇ, ਉਹ ਭਲਿਆ ਕੀ ਕਰਦਾ ਹੁਣ? ਕਹਿਣ ਲੱਗਾ ਜੀ ਕੁਛ ਨਹੀਂ ਕਰਦਾ, ਖੀਰ ਖਾ ਕੇ ਸੌਂ ਜਾਈਦਾ ਬਸ। ਕਹਿਣ ਲੱਗੇ ਸੇਵਾ ਵੀ ਕਰਿਆ ਕਰ ਕੁਛ, ਇਹ ਗੁਰੂ ਘਰ ਦਾ ਲੰਗਰ ਹੈ, ਇਹ ਗੁਰੂ ਘਰ ਦੀਆਂ ਇਹ ਜਿਹੜੀਆਂ ਸੇਵਾਵਾਂ ਹਨ ਇਹਨਾਂ ਦੇ ਨਾਲ ਹੀ ਹਜ਼ਮ ਹੋਵੇਗਾ ਇਹੋ, ਜੇ ਤੂੰ ਉਹੀ ਖਾ ਕੇ ਤੁਰ ਗਿਆ ਤਾਂ ਇਹ ਤੈਨੂੰ ਲੇਖਾ ਦੇਣਾ ਪਵੇਗਾ। ਤਾਂ ਇਹ ਅੱਗਿਓਂ ਕਹਿੰਦਾ ਜਾ ਜਾ ਤੇਰੇ ਵਰਗੇ ਬਥੇਰੇ ਘੁੰਮਦੇ ਹਨ, ਮੈਨੂੰ ਤਾਂ ਜੇ ਗੁਰੂ ਸਾਹਿਬ ਕਹਿਣਗੇ ਤਾਂ ਮੈਂ ਸੇਵਾ ਕਰਾਂਗਾ। ਹੁਣ ਇੱਕ ਦਿਨ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਕੁਦਰਤੀ ਆਪਣੇ ਆਸਣ ਤੋਂ ਬਾਹਰ ਨਿਕਲੇ ਤਾਂ ਇਹ ਜਿਹੜਾ ਖੀਰ ਖਾਣਾ ਸਿੱਖ ਸੀ ਇਹ ਅੱਗੇ ਸਾਹਮਣੇ ਮਿਲ ਪਿਆ, ਕਹਿਣ ਲੱਗੇ ਇਹਦਾ ਮਸਤਕ ਪੜ੍ਹਿਆ, ਮਸਤਕ ਪੜ੍ਹਿਆ ਸਾਧ ਸੰਗਤ ਜੀ ਪਈ ਇਹਦੀ ਤਾਂ ਉਮਰ ਥੋੜ੍ਹੀ ਹੈ। ਕਹਿਣ ਲੱਗੇ ਗੁਰਸਿੱਖਾ ਕੀ ਕਰਦਾ ਹੁੰਦਾ, ਤੇਰੀ ਤਾਂ ਉਮਰ ਮੁੱਕ ਗਈ। ਕਹਿਣ ਲੱਗਾ ਜੀ ਕੁਛ ਨਹੀਂ ਕਰਦਾ। ਕਹਿਣ ਲੱਗੇ ਜਾ ਫਿਰ ਐਂ ਕਰ, ਜਾ ਕਰਕੇ ਲੰਗਰ ਆਪਣੇ ਜੰਗਲ ਵਿੱਚ ਲੱਕੜਾਂ ਇਕੱਠੀਆਂ ਕਰਕੇ ਉੱਥੇ ਅੱਗ ਲਾ ਕੇ ਵਿੱਚ ਸੜ ਜਾ ਜਾ ਕੇ। ਹੁਣ ਪ੍ਰੀਖਿਆ ਬਹੁਤ ਵੱਡੀ ਪਾ ਦਿੱਤੀ ਇਸ ਇਹ ਸਾਧ ਸੰਗਤ ਜੀ, ਇਹਦੇ ਮਨ ਵਿੱਚ ਦਵੈਸ਼ ਸੀ ਕਿ ਸ਼ਾਇਦ ਬਾਬਾ ਬੁੱਢਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਮੇਰੀ ਬਾਤ ਦੱਸ ਦਿੱਤੀ, ਇਹਨਾਂ ਨੇ ਜਾਣ ਕੇ ਮੈਨੂੰ ਕਿਹਾ ਇਹੋ। ਇਹ ਇਤਿਹਾਸ ਜਿਹੜਾ ਸ਼ਾਮ ਨੂੰ ਚੱਲਦਾ ਇਹਦੇ ਵਿੱਚ ਇਹ ਅੱਗੇ ਗੁਰੂ ਅੰਗਦ ਸਾਹਿਬ ਜੀ ਦੇ ਜੀਵਨ ਵਿੱਚ ਸਾਧ ਸੰਗਤ ਜੀ ਇਹ ਸਾਖੀ ਆਵੇਗੀ। ਤਾਂ ਇਹ ਚਲਾ ਗਿਆ। ਹੁਣ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ ਇਹ ਜਾ ਕੇ ਜੰਗਲ ਵਿੱਚ ਲੱਕੜਾਂ ਇਕੱਠੀਆਂ ਕੀਤੀਆਂ ਅਤੇ ਅੱਗ ਵੀ ਲਾ ਲਏ, ਪਰ ਵਿੱਚ ਅੱਗ ਦੇ ਸੜਨ ਨੂੰ ਸਾਧ ਸੰਗਤ ਗੁਰੂ ਦੇ ਬਚਨਾਂ 'ਤੇ ਭਰੋਸਾ ਹੋਵੇ ਤਾਂ ਹੈ ਆਲੇ ਦੁਆਲੇ ਪਰਿਕਰਮਾ ਕਰੀ ਜਾਂਦਾ। ਇੱਕ ਮਹਿਰਾ ਚੋਰ ਕੋਤਵਾਲ ਦਿਓ ਚੋਰੀ ਕਰਕੇ ਆਇਆ, ਉਹ ਇਹਨੂੰ ਦੇਖਦਾ ਵੀ ਆਲੇ ਦੁਆਲੇ ਗੁਰਸਿੱਖ ਅੱਗ ਦੇ ਪਰਿਕਰਮਾ ਕਰੀ ਜਾਂਦਾ, ਕਾਰਨ ਕੀ ਹੈ? ਉਹ ਪੁੱਛਿਆ ਸੀ ਚੋਰ ਨੇ, ਕਹਿਣ ਲੱਗੇ ਕੀ ਗੱਲ ਤੂੰ ਪਰਿਕਰਮਾ ਕਰਦਾ ਅੱਗ ਦੇ? ਕਹਿਣ ਲੱਗਾ ਮੈਂ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਵਿੱਚ ਰਹਿੰਦਾ ਸੀ, ਉੱਥੇ ਬਾਬਾ ਬੁੱਢੇ ਨਾਂ ਦਾ ਇੱਕ ਸਿੱਖ ਹੈ, ਉਸ ਨੇ ਮੈਨੂੰ ਸੇਵਾ ਕਰਨ ਵਾਸਤੇ ਕਿਹਾ, ਮੈਂ ਉਹਦੇ ਕਹੇ 'ਤੇ ਸੇਵਾ ਨਹੀਂ ਕੀਤੀ। ਅਤੇ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ ਜਾ ਤੇਰੀ ਉਮਰ ਮੁੱਕ ਗਈ ਹੈ, ਤੂੰ ਅੱਗ ਵਿੱਚ ਸੜ ਜਾ ਕੇ ਅਤੇ ਤੇਰੇ ਮੁਕਤ ਹੋ ਜਾਊਂਗਾ ਤੂੰ। ਕਹਿਣ ਲੱਗੇ ਸੱਚ ਹੈ ਬਾਤ ਇਹ? ਕਹਿਣ ਲੱਗਾ ਹਾਂ। ਕਹਿਣ ਲੱਗਿਆ ਫੜ ਧਨ, ਆ ਮੇਰੇ ਕੋਲ ਧਨ ਹੈ, ਤੂੰ ਇਹ ਧਨ ਲੈ ਜਾ, ਤੂੰ ਗੁਰੂ ਦਾ ਬਚਨ ਮੈਨੂੰ ਦੇ ਦੇ ਅਤੇ ਮੈਂ ਆ ਧਨ ਤੂੰ ਲੈ ਕੇ ਘਰ ਜਾ ਕੇ ਵਰਤ। ਇਹ ਬੜਾ ਖੁਸ਼ ਹੋਇਆ ਕਿਉਂਕਿ ਲੋਭੀ ਸੀ, ਗੁਰੂ ਦਾ ਬਚਨ 'ਤੇ ਭਰੋਸਾ ਨਹੀਂ ਸੀ, ਇਸ ਨੇ ਉਹ ਧਨ ਸਾਰਾ ਲੈ ਕੇ ਘਰ ਨੂੰ ਤੁਰ ਪਿਆ। ਅਤੇ ਉਹ ਜਿਹੜਾ ਚੋਰ ਸੀ ਉਸ ਨੇ ਅੱਗ ਵਿੱਚ ਛਾਲ ਮਾਰੀ। ਉਹ ਸਾਧਸਾਂ ਜੀ ਗੁਰੂ ਦੇ ਗੁਰੂ ਅੰਗਦ ਸਾਹਿਬ ਜੀ ਨੂੰ ਨਮਸਕਾਰ ਕਰਕੇ, ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡਾ ਬਚਨ ਮੈਂ ਇਸ ਤੋਂ ਲੈ ਲਿਆ ਹੈ, ਆਪ ਕਿਰਪਾ ਕਰੋ ਆਪ ਜੀ ਦਾ ਬਚਨ ਜਿਹੜਾ ਹੈ ਉਹ ਮੈਨੂੰ ਫਲੀਭੂਤ ਹੋਵੇ। ਇਹ ਪ੍ਰੇਮੀ ਜਨੋ ਇਹ ਇਸ ਨੂੰ ਬਿਮਾਨ ਦੇ ਉੱਤੇ ਬਹਾਲ ਕੇ ਸੱਚਖੰਡ ਨੂੰ ਲੈ ਗਏ। ਇਹ ਜਿਹੜਾ ਚੋਰ ਸੀ, ਇਹ ਜਿਹੜਾ ਸਿੱਖ ਸੀ ਖੀਰ ਖਾਣਾ, ਇਹਨੂੰ ਭਰੋਸਾ ਨਹੀਂ ਸੀ, ਇਸ ਨੇ ਸਾਧ ਸੰਗਤ ਜੀ ਇਸ ਨੂੰ ਕੋਤਵਾਲ ਦੇ ਜਿਹੜੇ ਸਿਪਾਹੀ ਸਨ ਉਹਨੇ ਫੜ ਲਿਆ, ਇਹਦੇ ਕੋਲੋਂ ਜਿਹੜਾ ਮਾਲ ਸੀ ਬਰਾਮਦ ਹੋ ਗਿਆ ਅਤੇ ਇਹਨੂੰ ਜਾ ਕਰਕੇ ਸੂਲੀ ਦੇ ਉੱਤੇ ਚਾੜ ਦਿੱਤਾ। ਇਹ ਮੌਤ ਇਹਦੀ ਵੀ ਹੋ ਗਈ। ਪਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਏ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਕਮਾਉਣਾ ਕੀਤਾ ਹੈ ਉਹ ਸਾਧਸਾਂ ਜੀ ਤਰ ਗਏ। ਚਾਹੋ ਕਿੰਨੀਆਂ ਇਹਦੇ ਉੱਤੇ ਉਦਾਹਰਣਾਂ ਆਪਾਂ ਇਤਿਹਾਸ ਦੀਆਂ ਲਾ ਲਈਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੋਟ ਤੀਰਥ ਮੱਜਣ ਇਸਨਾਨਾ ਇਸ ਕਲਮੈ ਮੈਲ ਭਰੀਜੈ। ਕਹਿੰਦੇ ਜਿਹੜੇ ਕਲਪੇ ਹੋਏ ਤੀਰਥ ਹਨ ਉਹਨਾਂ ਦੇ ਉੱਤੇ ਕਰੋੜਾਂ ਜਾਂ ਬਾਹਰ ਜਾ ਕਰਕੇ ਇਸ਼ਨਾਨ ਕਰ ਲਈਏ। ਕੋਟ ਤੀਰਥ ਮੱਜਣ ਇਸ਼ਨਾਨਾ ਕੋ ਗੰਗਾ ਇਸ਼ਨਾਨ ਕਰਦਾ ਕੋ ਕਿਤੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਸ਼ਨਾਨੇ ਗੰਗਾ ਕਰਨ ਜਾਂਦੇ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੋਟ ਤੀਰਥ ਕਰੋੜਾਂ ਤੀਰਥਾਂ ਦੇ ਇਸ਼ਨਾਨ ਕੀਤੇ ਜਾਣ। ਇਸ ਕਲਮੈ ਮੈਲ ਭਰੀਜਿਆ, ਕਹਿੰਦੇ ਮੈਲ ਹੀ ਭਰਦੀ ਹੈ, ਤੀਰਥ ਨਹਾਏ ਨਹਾਏ ਨਹੀਂ। ਕਹਿੰਦੇ ਤੀਰਥ ਇਸ਼ਨਾਨ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਉੱਥੇ ਇਸ਼ਨਾਨ ਕਰਨ ਦੇ ਨਾਲ ਜਿਸ ਤਰ੍ਹਾਂ ਕਬੀਰ ਸਾਹਿਬ ਜੀ ਦੇ ਜੀਵਨ ਵਿੱਚ ਵੀ ਆਉਂਦਾ ਹੈ ਲੋਕੀ 68 ਤੀਰਥ ਜਾਈ ਕੌਰਾਪਨ ਤਉ ਨਾ ਜਾਈ। ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ। ਜਿਹੜਾ ਤੀਰਥਾਂ 'ਤੇ ਇਸ਼ਨਾਨ ਜਿਹੜੇ ਹਨ ਗੰਗਾ ਗੋਦਾਵਰੀ ਆਦਿਕ ਜਾ ਕਰਕੇ ਗੋਮਤੀ ਨਦੀ ਦੇ ਉੱਤੇ ਹਰਿਦੁਆਰ ਜਾ ਕੇ ਇਸ਼ਨਾਨ ਕਰਨੇ, ਉਹਦੇ ਨਾਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ। ਜੋ ਸਤ ਸੰਗਤ ਵਿੱਚ ਆ ਕਰਕੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਚਿੰਤਨ ਕਰਦਾ ਹੈ ਉਹ ਆਪਣੇ ਮਨ ਨੂੰ ਨਿਰਮਲ ਕਰ ਲੈਂਦਾ ਹੈ, ਉਹਦਾ ਮਨ ਉੱਜਲ ਹੋ ਜਾਂਦਾ ਹੈ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੇਦ ਕਤੇਵ ਸਿਮਰਤ ਸਭ ਖਸਾਸਤ ਇਨ ਪੜ੍ਹਿਆ ਮੁਕਤ ਨਾ ਹੋਈ। ਹੇ ਸਤਿਗੁਰੂ ਸੱਚੇ ਪਾਤਸ਼ਾਹ, ਜ਼ਿਆਦਾ ਵੇਦ ਕਿਤੇਬਾਂ ਨੂੰ ਪੜ੍ਹ ਕੇ ਮੁਕਤ ਹੋ ਸਕਦਾ ਹੈ? ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਨਹੀਂ। ਵੇਦ ਕਤੇਵ ਕਿਤੇਬ ਜਿਹੜੀ ਸ਼ਾਮੀ ਸ਼ਰਈ ਮਤ ਦੀਆਂ ਸਾਧ ਸੰਗਤ ਜੀ ਕਿਤਾਬਾਂ ਹਨ, ਅੰਜੀਲ, ਤੌਰਾਤ, ਜੰਬੂਰ ਆਦਿਕ, ਇਹ ਜਿਹੜੀਆਂ ਕਿਤਾਬਾਂ ਹਨ, ਜਾਂ ਵੇਦਾਂ ਨੂੰ, ਸਿਮਰਤੀਆਂ ਨੂੰ ਪੜ੍ਹ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਪੜ੍ਹਿਆ ਮੁਕਤ ਨਾ ਹੋਈ, ਕਹਿੰਦੇ ਇਹਨਾਂ ਵੀ ਪੜ੍ਹਿਆਂ ਦੇ ਨਾਲ ਮੁਕਤੀ ਨਹੀਂ ਹੋ ਸਕਦੀ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਜ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਵਾਧੇ। ਪਿਆਰੇ, ਇਨ ਵਿਧ ਮਿਲਣਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਵਿਵੇਕਾ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਾਪਤੀ ਦੀ ਪੰਕਤੀ ਦਾ ਉਪਦੇਸ਼ ਦਿੰਦੇ, ਕਹਿੰਦੇ ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੀ ਨਿਰਮਲ ਸੋਈ। ਕਹਿੰਦੇ ਜਿਹੜੇ ਗੁਰਮੁਖ ਪਿਆਰੇ ਹਨ, ਇੱਕ ਅੱਖਰ ਜਿਸ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੜ੍ਹ ਪੜ ਗੱਡੀ ਲੱਦੀ ਹੈ, ਪੜ੍ਹ ਪੜ ਪੜੀਏ ਸਾਥ, ਪੜ੍ਹ ਪੜ ਵੇੜੀ ਪਾਈ ਹੈ, ਪੜ੍ਹ ਪੜ ਗੱਡੀ ਹੈ ਖਾਤ, ਪੜ੍ਹੀਆ ਜੇਤੇ ਵਰਸ ਵਰਸ, ਪੜ੍ਹੀਆ ਜੇਤੇ ਸਾਸ, ਪੜ੍ਹੀਆ ਜੇਤੀ ਆਰਜਾ, ਪੜ੍ਹੀਆ ਜੇਤੇ ਮਾਸ। ਆਖਰੀ ਪੰਕਤੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਲੇਖਾ ਇੱਕ ਗੱਲ ਹੋਰ ਹਮ ਮੈਂ ਚੱਖਣਾ ਚਾਕ। ਇੱਥੇ ਵੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਏਕ ਅੱਖਰ ਜੋ ਗੁਰਮੁਖ ਜਪ ਹੈ, ਇੱਕ ਅੱਖਰ ਜੋ ਵਾਹਿਗੁਰੂ ਮੰਤਰ ਹੈ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਜਪ ਹੈ ਨਾਮ, ਜਿਹੜਾ ਜਪੇਗਾ ਤਿਸਕੀ ਨਿਰਮਲ ਸੋਈ। ਕਹਿੰਦੇ ਉਹਨਾਂ ਦੀ ਬੁੱਧੀ ਉੱਜਲ ਨਿਰਮਲ ਹੋ ਜਾਵੇਗੀ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕਹੋ ਸਾਂਝਾ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਚਾਹੋ ਖੱਤਰੀ ਹੈ, ਚਾਹੋ ਵੈਸ਼ ਹੈ, ਚਾਹੋ ਸਾਧ ਸੰਗਤ ਜੀ ਉਹ ਬ੍ਰਾਹਮਣ ਹੈ, ਚਾਹੋ ਸ਼ੂਦਰ ਹੈ, ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਂਝੀ ਵਾਲਤਾ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਉਪਦੇਸ਼ ਸਾਰਿਆਂ ਨੂੰ ਸਾਂਝਾ ਹੈ। ਇੱਥੇ ਇਹ ਨਹੀਂ ਕਿ ਖੱਤਰੀ ਵਾਹਿਗੁਰੂ ਦਾ ਨਾਮ ਨਾ ਜਪੇ, ਜਾਂ ਸ਼ੂਦਰ ਨਾ ਜਪੇ, ਜਾਂ ਵੈਸ਼ ਨਾ ਜਪੇ, ਜਾਂ ਬ੍ਰਾਹਮਣ ਨਾ ਜਪੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰਮੁਖ ਨਾਮ ਜਪੈ ਉਧਰੈ ਸੋ ਕੱਲ ਮੈਂ। ਜੋ ਗੁਰਮੁਖ ਵੀ, ਜਿਹੜਾ ਵੀ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੇਗਾ, ਗੁਰਮੁਖ ਨਾਮ ਜਪੈ ਉਧਰੈ ਸੋ ਕੱਲ ਮੈਂ, ਕਲਯੁੱਗ ਦੇ ਵਿੱਚ ਉਹਦਾ ਉਧਾਰ ਹੋ ਜਾਵੇਗਾ ਜਿਹੜਾ ਗੁਰਮੁਖ ਉਹ ਵਾਹਿਗੁਰੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੇਗਾ। ਘੱਟ ਘੱਟ ਨਾਨਕ ਮਾਝਾ, ਕਹਿੰਦੇ ਘੱਟ ਨਾਮ ਹਿਰਦਿਆਂ ਵਿੱਚ, ਉਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਹੈ, ਉਹ ਜਿਹੜੀ ਵਸਤੂ ਹੈ, ਸਾਰਿਆਂ ਘੱਟਾਂ ਵਿੱਚ ਵਸਦੀ ਹੈ। ਭਗਤ ਨਾਮਦੇਵ ਜੀ ਜਿਸ ਤਰ੍ਹਾਂ ਕਹਿੰਦੇ ਏਕ ਅਨੇਕ ਵਿਆਪਕ ਪੂਰਕ, ਜਦ ਦੇਖੋ ਤਦ ਸੋਈ, ਮਾਇਆ ਚਿੱਤਰ ਵਿਚਿੱਤਰ ਬਮੋਹਤ ਬਿਰਲਾ ਬੂਝੈ ਕੋਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨੇ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ, ਜਲ ਤਰੰਗਰ ਫੇਨ ਬੁਦਬੁਦਾ, ਜਲ ਤੇ ਪਿੰਨਾ ਹੋਈ, ਇਹੋ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨਾ ਹੋਈ, ਮਿਥਿਆ ਪਰਮਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ, ਸੁਕਰਤ ਮਨਸਾ ਗੁਰ ਉਪਦੇਸੀ, ਜਾਗਤ ਹੀ ਮਨ ਮਾਨਿਆ, ਕਹਿਤ ਨਾਮ ਦਿਉ ਹਰ ਕੀ ਰਚਨਾ, ਦੇਖੋ ਹਿਰਦੈ ਵਿਚਾਰੀ, ਘੱਟ ਘੱਟ ਅੰਤਰ ਸਰਬ ਨਿਰੰਤਰ, ਕੇਵਲ ਏਕ ਮੁਰਾਰੀ। ਉਹ ਕਹਿੰਦੇ ਘਟਾਂ ਘਟਾਂ ਵਿੱਚ ਘੱਟ ਘੱਟ ਮੈਂ, ਹਰ ਜੂਬ ਸਹਿ ਸੰਤਨ ਕਹਿਓ ਪੁਕਾਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਘਟਾਂ ਘਟਾਂ ਵਿੱਚ ਵਸਦਾ ਹੈ, ਉਹ ਘਟਾਂ ਘਟਾਂ ਵਿੱਚ ਵਸਣ ਵਾਲੇ ਦਾ ਕਹਿੰਦੇ ਜਾਪ ਕਰੀਏ, ਤਾਂਨੂੰ ਇਹ ਸੰਸਾਰ ਸਮੁੰਦਰ ਤੋਂ ਤਰ ਸਕਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ, ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਦੀ ਜੋ ਕੇਂਦਰੀ ਭਾਵ ਹੈ ਉਹ ਸਾਡੇ ਹਿਰਦੇ ਵਿੱਚ ਵਸੇ, ਤਾਂਨੂੰ ਸਾਡੇ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਵਾਪੇ ਮੇਲੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਬਾਦ ਹਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ, ਹਰਨਾਲੇ ਹਰਨਾਲੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ, ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ, ਹਰਨਾਲੇ ਸੱਚੇ ਸਾਹਿਬਾ, ਕਿਆ ਨਾਹੀਂ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਤਾ ਕੁਰਬਾਨ ਕੀਤਾ ਗੁਰੂ ਬਿਟਹੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਬਦ ਤਿਤ ਕਰਸ ਪਾਗੈ, ਕਰਸ ਪਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂਤ ਤਦ ਵਸ ਕਿਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਤ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ, ਅੰਧ ਸੁਣੋ ਬਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ, ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ ਵਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ।